ਰਹਿੰਦੇ, ਕਾਹੀ ਆਉਂਦੀ ਨਹੀਂ ਸੀ, ਪਤਾ ਸੀ ਇਹ ਗੰਦ ਦੇ ਵਿੱਚ ਮੈਂ ਰਾਜ ਕਰੂੰ, ਸਾਰਿਆਂ ਨੂੰ ਛਾਂਟ ਛਾਂਟ ਕੱਢ ਕੱਢ ਕੇ ਫੇਰ ਰਾਜ ਨੂੰ ਹੱਥ ਪਾਉਂ, ਐਸਾ ਰਾਜ ਕਰਕੇ ਦਿਖਾਊਗੀ ਕਾਂਗਰਸ ਜੋ ਪਹਿਲੀ ਕਾਂਗਰਸ ਸੀ ਉਹਦੇ ਨਾਲ ਵਧੀਆ ਕਾਂਗਰਸ ਆਊਗੀ, ਇੱਕ ਵਾਰ ਉਹ ਤਾਂ ਵਧੀਆ ਹੋ, ਕੋਈ ਆਦਮੀ ਉਹਨੇ ਮਨਿਸਟਰ ਨਹੀਂ ਬਣਾਇਆ ਹੋਇਆ ਜਿਹੜਾ ਜਿੱਥੇ ਇਲਜ਼ਾਮ ਸੀ ਵਡਰਾਸ ਵਾਲਾ, ਉੱਥੇ ਇਲਜ਼ਾਮ ਸੀ ਵੀ ਗੜਬੜ ਕਰਦਾ, ਮਨਿਸਟਰ ਨਹੀਂ ਲੈਣਾ ਤੁਹਾਡਾ, ਦੂਜੇ ਨੂੰ ਕੰਨ ਹੋ ਗਏ ਤੇ ਦੂਜੇ ਮਨਿਸਟਰ ਕੰਨ ਹੋ ਗਏ, ਜਿਹੜੇ ਮਨਿਸਟਰ ਦਾ ਪਤਾ ਲੱਗ ਗਿਆ ਜਦ ਇਹਨਾਂ ਨੇ ਚੱਕ ਕੇ ਪਰੇ ਮਾਰਿਆ ਕਰਨਾ ਉਹਦਾ ਤੋਂ ਦੂਆ ਲਿਆ, ਜਦੋਂ ਰਾਜਾ ਚਾਹੇ ਇਮਾਨਦਾਰੀ ਕਰਨਾ ਤਾਂ ਇਮਾਨਦਾਰ ਹੋ ਜਾਂਦੀ ਹੈ, ਇਮਾਨਦਾਰੀ ਚੱਲ ਪੈਂਦੀ ਹੈ, ਰਾਜੇ ਹੀ ਨਹੀਂ ਚਾਹੁੰਦੇ ਇਮਾਨਦਾਰੀ, ਜਦ ਫਿਰ ਇਮਾਨਦਾਰੀ ਹੋਵੇ ਕਿੱਥੋਂ, ਜਦਾਂ ਰਾਜਾ ਪਤਾ ਪ੍ਰਜਾ, ਪ੍ਰਜਾ ਤਾਂ ਚਾਹੁੰਦੀ ਹੁੰਦੀ ਹੈ ਇਮਾਨਦਾਰੀ ਰਹੇ, ਰਾਜਾ ਜੇ ਨਾ ਚਾਹੇ ਇਮਾਨਦਾਰੀ ਰਹੇ ਕਿੱਥੋਂ, ਇੱਕ ਐਲਾਨ ਕਰਕੇ ਕਹਿਣਾ ਕਿ ਇਹਦਾ ਅੱਗੇ ਸ਼ਿਕਾਇਤਾਂ ਸੀਆਂ ਇਹਨੂੰ ਮੈਂ ਮਨਿਸਟਰ ਨਹੀਂ ਲੈਣਾ, ਪਹਿਲੀ ਵਾਰ ਹੋਈ ਹੈ ਗੱਲ ਹਿੰਦੁਸਤਾਨ ਦੇ ਇਤਿਹਾਸ ਜਾਂ ਵਰਲਡ ਦੇ ਇਤਿਹਾਸ ਪਹਿਲੀ ਵਾਰ ਗੱਲ ਹੈ ਕਿ ਆਹ ਮੇਰਾ ਮਨਿਸਟਰ ਹੈ ਇਹ 'ਤੇ ਇਲਜ਼ਾਮ ਲੱਗੇ ਸੀ ਮੈਂ ਇਹਨੂੰ ਮਨਿਸਟਰੀ 'ਚ ਨਹੀਂ ਲੈਣਾ, ਸਾਡੀ ਸਰਕਾਰ ਬਣੇ ਚਾਹੇ ਨਾ ਛੋਟਾ ਸਟੈਂਡ ਹੀ ਹੈ, ਸਮਝਦਾਰਾਂ ਵਾਸਤੇ ਵੱਡੀ ਗੱਲ ਹੈ ਔਰ ਸਾਰਿਆਂ ਵਾਸਤੇ ਮੈਸੇਜ ਵੀ ਹੈ, ਬੇਈਮਾਨਾਂ ਵਾਸਤੇ ਮੈਸੇਜ ਵੀ ਹੈ, ਹੋਣ ਵਾਲਾ ਕੀ ਹੈ ਸਾਰਿਆਂ ਨੂੰ ਨਹੀਂ ਪਤਾ ਇਸ ਵਕਤ, ਤਾਂ ਨਹੀਂ ਰਾਹੁਲ ਨੂੰ ਲਿਆ ਰਹੀ, ਉਹ ਚੱਪ ਨੂੰ ਚਾਹੁੰਦੇ ਨੇ ਵੀ ਅਸੀਂ ਹੁਣੇ ਆਪਣੇ ਹੱਥ ਰੰਗੀਏ ਨੂੰ ਮੂਹਰੇ ਕਰਕੇ, ਉਹ ਕਹਿੰਦੇ ਵੀ ਥੱਲੇ ਉਹ ਪੈਰ ਜਮਾ ਲਈਏ ਮਜ਼ਬੂਤ ਕਰ ਲਈਏ ਨੇ ਉਹਨੂੰ, ਛੱਡ ਕੇ ਬੰਦੇ ਲਿਓ ਵਧੀਆ ਬੰਦੇ ਲਿਓ ਤੋਂ ਵਧੀਆ, ਫਿਰ ਕਰ ਰਾਜ ਉਹਦੇ ਕੋਲ ਹੀ ਹੈ, ਰਾਜ ਤੇ ਦੇ ਜਾਂਦਾ
ਪੌੜੀ ਨੰਗਾ ਗ੍ਰਾਸੇ ਕਾਲ ਤਿਹੇ ਜੋ ਸਾਖਤ ਪ੍ਰਭ ਕੀਨ ਅਨਿਕ ਜੋਨ ਜਨਮੇ ਮਰੈ ਆਤਮ ਰਾਮ ਨ ਚੀਨ,
ਅੱਖਰ ਨਾਲ ਸ਼ੁਰੂ ਕਰੀ ਹੋਈ ਪੌੜੀ ਗ੍ਰਾਸੇ ਕਾਲ ਤੱਕ ਕਾਲ ਤੇ ਉਹਨਾਂ ਨੂੰ ਕਾਲ ਖਾ ਜਾਂਦਾ ਜਿਹੜੇ ਪ੍ਰਭ ਨੇ ਸਾਖਤ ਬਣਾ ਦਿੱਤੇ, ਜਿਹਨਾਂ ਨੂੰ ਸਾਖਤ ਬਣਾ ਦਿੱਤਾ ਜਿਹੜੇ ਆਪਣੇ ਆਪ ਨੂੰ ਗੁਰੂ ਮੰਨਦੇ ਨੇ ਆਪਣੇ ਆਪ ਨੂੰ ਸੰਤ ਮੰਨਦੇ ਨੇ ਔਰ ਆਪਣੇ ਚੇਲੇ ਬਣਾਉਂਦੇ ਨੇ, ਜਿਹੜਾ ਕੋਈ ਚੇਲਾ ਬਣਾਉਂਦਾ ਉਹ ਸਾਖਤ, ਜਿਹੜਾ ਸੰਤ ਸੰਤ ਹੈ ਅਸਲ 'ਚ ਸੰਤ ਤਾਂ ਜਨਮ ਲੈਂਦਾ ਹੀ ਨਹੀਂ, ਸੰਸਾਰ ਦੇ ਵਿੱਚ ਜੇ ਅਸੀਂ ਸੰਤ ਕਿਸੇ ਨੂੰ ਕਹਾਂਗੇ ਤਾਂ ਉਹਦੇ ਵਾਸਤੇ ਲਫ਼ਜ਼ ਹਰ ਜਨ ਨਵਾਂ ਘੜਿਆ ਹੋਇਆ ਲਫ਼ਜ਼ ਹੈ, ਹਰ ਜਨ ਜਿਹੜਾ ਹੈਗਾ ਉਹਨੇ ਸੰਤ ਦੀ ਸ਼ਰਨ ਜਾਣਾ, ਸੰਤਰ ਅੰਤਰ ਆਤਮਾ ਦਾ ਨਾਮ ਹੈ, ਪਰਾਤਮਾ ਨੂੰ ਸੰਤ ਕਹਿੰਦੇ ਨੇ, ਸੰਤ ਸਰਣ ਜੋ ਜਨ ਭਰੇ, ਜਦ ਇਹਨੂੰ ਸਮਝ ਆ ਜਾਂਦੀ ਹੈ ਜਾਣਕਾਰ ਹੋ ਜਾਂਦਾ ਫਿਰ ਇਹ ਜਨ ਬਣ ਜਾਂਦਾ, ਫਿਰ ਇਹ ਸੰਤ ਸਰਣ ਜਿਹਾ ਜਾਂਦਾ, ਜਿੰਨਾ ਚਿਰ ਸੰਤ ਸਰਣ ਨਹੀਂ ਜਾਂਦਾ ਉਹਨਾਂ ਚਿਰ ਸਾਧਤ ਹੈ, ਦਿਲ ਆਪ ਨਹੀਂ ਨਾ ਬਣਦਾ, ਜਿਹੜਾ ਸਾਖਤ ਹੈ ਕਿਸੇ ਦੀ ਛੱਡ ਨਹੀਂ ਜਾਂਦਾ, ਉਹ ਕਹਿੰਦਾ ਮੇਰੀ ਛੱਡਣ ਆਓ, ਜਿਹੜਾ ਛੱਡ ਜਾਂਦਾ ਉਹ ਫਿਰ ਸੰਤ ਨਹੀਂ ਰਹਿੰਦਾ, ਉਹ ਗੁਰੂ ਨਹੀਂ ਰਹਿੰਦਾ, ਉਹ ਫਿਰ ਦਾਸ ਹੋ ਜਾਂਦਾ, ਇੱਥੇ ਗੱਲ ਫਸੀ ਹੋਈ ਹੈ, ਸਾਖਤ ਕੌਣ ਹੈ, ਹਰਜਨ ਕੌਣ ਹੈ, ਹਰਜਨ ਐਸਾ ਚਾਹੀਏ ਜੈਸਾ ਹਰ ਹੀ, ਸਭਾ ਕਰਕੇ ਤਾਂ ਹਰ ਵਰਗਾ ਹੀ ਹੈ, ਉਹ ਸ਼ਕਲ ਸੂਰਤ ਸੂਰਤ ਕਰਕੇ ਤਾਂ ਹਰ ਵਰਗਾ ਹੀ ਹੈ, ਸਰੀਰ ਨਹੀਂ ਉਹਦਾ, ਦੇਹ ਨਹੀਂ ਹੈਗੀ ਉਹਦੀ, ਸ ਸਰੀਰ ਨਹੀਂ ਹੁੰਦਾ ਉਹਦਾ, ਫਿਰ ਸਰੀਰ ਨੂੰ ਟੁੱਟਿਆ ਆਇਆ ਹੁੰਦਾ, ਜਿਵੇਂ ਫਲ ਪੱਕ ਕੇ ਬਿਰਛ ਨੂੰ ਟੁੱਟ ਜਾਂਦਾ, ਐ ਸਰੀਰ ਨੂੰ ਟੁੱਟਿਆ ਹੁੰਦਾ। ਫਲ ਪੇੜ ਦੇ ਹੇਠਾਂ ਪਿਆ ਹੀ, ਪੇੜ ਦੇ ਨਾਲ ਨਹੀਂ ਟੁੱਟਿਆ ਜੁੜਿਆ ਹੋਇਆ, ਪੇੜ ਦੇ ਥੱਲੇ ਹੀ ਡਿੱਗਦਾ ਹੈ, ਟੁੱਟ ਕੇ ਤਾਂ ਪੇੜ ਦੀ ਛੋਂ ਚ ਹੀ ਡਿੱਗਦਾ ਉਹ, ਜੋ ਵਰ ਫਲ ਪੱਕ ਕੇ ਭੋਏ ਗਿਰੇ, ਪਰ ਪੇੜ ਨਾਲ ਉਹਦਾ ਕੋਈ ਸੰਬੰਧ ਲੱਗਿਆ ਨਹੀਂ, ਜੁੜਿਆ ਪੇੜ ਤੋਂ ਰਸ ਨਹੀਂ ਲੈ ਰਿਹਾ ਉਹ, ਮਾਇਆ ਤੋਂ ਰਸ ਨਹੀਂ ਲੈ ਰਿਹਾ, ਰਸ ਕਿਤੋਂ ਲੈ ਰਿਹਾ, ਰਸ ਲੈ ਰਿਹਾ ਸੰਤ ਤੋਂ, ਸੰਤ ਤੋਂ ਕੀ ਰਸ ਮਿਲਦਾ, ਸ਼ਾਂਤੀ, ਸੰਤ ਤੋਂ ਕੀ ਮਿਲਦਾ, ਸ਼ਾਂਤੀ, ਸ਼ਾਂਤੀ ਆਪਣੇ ਅੰਦਰੋਂ ਨਹੀਂ ਪੈਦਾ ਹੁੰਦੀ, ਸ਼ਾਂਤੀ ਇਹ ਪ੍ਰਾਪਤ ਕਰਦਾ, ਮਨ ਨੂੰ ਤਾਂ ਸੱਪ ਗਿਆ ਹੋਇਆ, ਇਹ ਸ਼ਾਂਤੀ ਕਿਤੋਂ ਪੈਦਾ ਕਰੂ, ਇਹ ਚੰਦਨ ਤੋਂ, ਚੰਦਨ ਦੇ ਦਰਖਤ ਨਾਲ ਲਿਪਟੂਗਾ, ਜਿਹਨਾਂ ਚਾਹ ਲਿਪਟਿਆ ਰੂ ਸ਼ਾਂਤੀ ਹੈ, ਜਾਂ ਛੱਡ ਦੂ ਫਿਰ ਸ਼ਾਂਤੀ ਹੈ। ਇਹ ਅਸੰਤ ਹੈ, ਅੱਧਾ ਅੱਧਾ ਸੰਤ ਹੈ, ਮਨ ਕਰਕੇ ਅਸੰਤ ਹੈ, ਚਿੱਤ ਕਰਕੇ ਸੰਤ, ਸ਼ੁੱਧ ਆਤਮਾ ਜਿਹੜੀ ਅੱਧੀ ਉਹ ਸੰਤ ਹੈ। ਰਾਮ ਰੂਪ ਜਿਹੜਾ ਇਹਦੇ ਅੰਦਰ ਰਾਮ ਉਹ ਸੰਤ ਹੈ, ਸਭਾ ਘੱਟ ਰਾਮ ਬੋਲਣ, ਇਹ ਆਪ ਰਾਵਣ ਹੈ, ਰਾਮ ਔਰ ਰਾਵਣ ਦੋ ਨਹੀਂ ਹੈ, ਦੋ ਇੱਥੇ ਹੀ ਦੋ ਨੇ, ਇਹੀ ਦੋ ਨੇ, ਇਹ ਨਾਲੇ ਰਾਮ ਤੋਂ ਰਾਮ ਗਏ, ਰਾਵਣ ਗਏ, ਤਾਂ ਦੋਵੇਂ ਚਲੇ ਗਏ, ਜਾ ਕੋ ਬਹੁਤ ਪਰਿਵਾਰ ਜਿਹਨਾਂ ਦੇ ਤੁਸੀਂ ਬਹੁਤ ਬੁਰੇ ਪਰਿਵਾਰ ਕਥਨ ਕੀਤੇ ਨੇ, ਉਹ ਤਾਂ ਦੋ ਹੀ ਮਰ ਗਏ, ਹੁਣ ਰਾਮ, ਹੁਣ ਤਾਂ ਫਿਰ ਰਾਮਾਇਣ ਖਤਮ ਹੋ ਗਈ, ਨਾਲੇ ਤੁਸੀਂ ਕਹਿੰਦੇ ਹੋ ਰਾਮਾਇਣ ਅਮਰ ਕਥਾ, ਅਮਰ ਕਥਾ ਹੁੰਦੀ ਹੈ ਜਿਹੜੀ ਲਗਾਤਾਰ ਚੱਲਦੀ ਰਹੇ, ਕਥ ਕਥਾ ਹੋਵੇ, ਮਰ ਕੇ ਕੋਈ ਅਮਰ ਨਹੀਂ ਹੋਇਆ, ਗੱਲ ਝੂਠ ਹੈ, ਮਰ ਕੇ ਨਹੀਂ ਅਮਰ ਹੁੰਦਾ, ਜਿਹੜਾ ਮਰਦਾ ਹੀ ਨਹੀਂ ਅਮਰ ਉਹ ਹੈ, ਜੇ ਤਾਂ ਸਰੀਰ ਕਰਕੇ ਤੁਸੀਂ ਅਮਰ ਮੰਨੋਗੇ ਫਿਰ ਫਿਰ ਤਾਂ ਕੋਈ ਅਮਰ ਹੈ ਨਹੀਂ, ਦਿਖਾਓਗੇ ਜੇ ਆਤਮਾ ਦੇ ਲੈਵਲ 'ਤੇ ਅਮਰ ਮੰਨੋਗੇ ਫਿਰ ਬਥੇਰੇ ਨੇ, ਸੱਚਖੰਡ ਸਾਰੇ ਅਮਰੇ ਨੇ, ਭਗਤ ਸਾਰੇ ਅਮਰੇ ਨੇ। ਅਮਰ ਕਿਵੇਂ ਹੁੰਦਾ ਹੈ ਇਸ ਬਾਤ ਦਾ ਭੁਲੇਖਾ ਵਿਦਵਾਨਾਂ ਦਾ, ਹਰ ਬੁੱਧੀਵਾਨਾਂ ਦਾ ਇਸ ਗੱਲ ਦਾ ਭੁਲੇਖਾ, ਜਿਹੜੇ ਭਗਤ ਨੇ ਬੁੱਧਵਾਨ ਨੇ, ਖਾਲਸਾ ਬੁੱਧਵਾਨ ਹੈ, ਖਾਲਸਾ ਮੇਰੋ ਬੁੱਧ ਔਰ ਗਿਆਨ, ਜਿਹੜਾ ਬੁੱਧ ਔਰ ਗਿਆਨ ਦਾ ਅਵਤਾਰ ਹੈ ਉਹ ਖਾਲਸਾ ਹੈ, ਬਾਕੀ ਜਿਹੜੇ ਸਰੀਰ ਦੇ ਅਵਤਾਰ ਨੇ ਚੱਕਰ ਚੁੱਕਰ ਲਾਈ ਫਿਰਦੇ ਨੇ ਉਹ ਖਾਲਸੇ ਨਹੀਂ ਹੋਣ, ਉਹ ਭੁਲੇਖੇ ਨਾ ਰਹਿਣ ਵੀ ਅਸੀਂ ਖਾਲਸੇ ਹਾਂ, ਖਾਲਸੇ ਦਾ ਤਾਂ ਦੇਹ ਹੁੰਦੀ ਉਹਦੀ ਸਰੀਰ ਹੁੰਦਾ ਹੀ ਨਹੀਂ, ਖਾਲਸਾ ਮੇਰੋ ਬੁੱਧ ਔਰ ਗਿਆਨ, ਉਸ ਖਾਲਸੇ ਕਾ ਮੈਂ ਤਰੂੰ ਧਿਆਨ ਹੈ, ਬੁੱਧ ਔਰ ਗਿਆਨ ਰੂਪ ਹੈ ਉਹਦਾ ਧਿਆਨ ਕਰਦੇ ਨੇ, ਉਹ ਸਾਰਾ ਸੱਚਖੰਡ ਖਾਲਸਾ ਹੀ ਭਰਿਆ ਹੋਇਆ, ਹੋਰ ਉੱਥੇ ਕੀ ਹੈ, ਸੱਚਖੰਡ 'ਚ ਕੀ ਨੇ, ਸਭ ਖਾਲਸਾ ਹੀ ਨੇ, ਜੇ ਜੇ ਸੱਚਖੰਡ ਵਾਲੇ ਖਾਲਸੇ ਨੇ ਉਹੋ ਜਿਹੇ ਬਣਨੇ, ਸਰੀਰ ਦੀ ਗੱਲ ਛੱਡੋ ਤੁਸੀਂ, ਸਰੀਰ ਬਾਣਾ ਤਾਂ ਫੌਜੀ ਵਰਦੀ ਹੈ, ਸਰੀਰ ਦੀ ਜਿਹੜੀ ਅਸੀਂ ਵਰਦੀ ਪਾਈ ਫਿਰਦੇ ਹਾਂ ਜਿਹਨੂੰ ਬਾਣਾ ਕਹਿੰਦੇ, ਇਹ ਵਰਦੀ ਹੈ, ਜਾਂ ਖਾਲਸਾ ਕਾਲ ਪੁਰਖ ਕੀ ਫੌਜ ਹੈ, ਫੌਜ 'ਤੇ ਵਰਦੀ ਹੁੰਦੀ ਹੈ, ਜੈ ਨੂੰ ਬਾਣਾ ਕਰ, ਵਰਦੀ ਉਹਨਾਂ ਨੇ ਉਰਦੂ ਦਾ ਲਾਹੌਰਾ ਬਾਣਾ ਸੀ, ਪਰ ਬਾਣਾ ਕਿਉਂਕਿ ਧਰਮ ਦੇ ਵਿੱਚ ਬਾਣਾ ਹੁੰਦਾ, ਇਸ ਕਰਕੇ ਇਹਨੂੰ ਬਾਣਾ ਕਹਿਣਾ ਗਲਤ ਹੈ, ਬਾਣੇ ਦਾ ਸੰਬੰਧ ਧਰਮ ਨਾਲ ਹੈ, ਪੇਖ ਦਾ ਸੰਬੰਧ ਧਰਮ ਨਾਲ ਹੈ, ਬਾਣਾ ਕਹਿਣਾ ਇਹਨੂੰ ਫਿਰ ਵੀ ਕਿਤੇ ਨਾ ਕਿਤੇ ਗਲਤੀ ਹੈ, ਵਰਦੀ ਕਹਿਣੀ ਵੀ ਠੀਕ ਹੈ, ਫੌਜ 'ਤੇ ਵਰਦੀ ਹੁੰਦੀ, ਨਾਨਕ ਤੇ ਜਨ ਭਏ ਖਾਲਸੇ, ਜਨੇ ਖਾਲਸਾ, ਜਨ ਤੋਂ ਘੱਟ ਖਾਲਸਾ ਹੈ, ਪਤਾ ਦੱਸਦਾ ਨੀ, ਇਹ ਹੈ ਭੇਖ, ਭੇਖ ਕਰਕੇ ਖਾਲਸੇ ਬਣ ਗਏ, ਭੇਖ ਕਰਕੇ ਸੰਤ ਬਣ ਗਏ, ਉਹੀ ਗੱਲ ਹੈ ਜਿਹੜੀ ਪਿੱਛੇ ਹੁੰਦੀ ਚਲੀ ਗਈ ਸੀ, ਕਹੂ ਨਾ ਭੇਖ ਭੀਜੂ, ਮੈਂ ਕਿਸੇ ਭੇਖ ਨਾਲ ਭੇਜਣ ਵਾਲਾ ਨਹੀਂ ਹੈਗਾ, ਜੇ ਤੁਸੀਂ ਧਾਰਨ ਕਰੋ ਨਾ, ਮੈਂ ਜਿਹੜਾ ਭੇਖ ਤੁਹਾਨੂੰ ਵਰਦੀ ਦੇ ਦਿੱਤੀ, ਵਰਦੀ ਧਾਰਨ ਕਰ ਲਈ ਵੀ ਮੈਨੂੰ ਗੁਰੂ ਖੁਸ਼ ਹੋ ਜੂ, ਬਿਲਕੁਲ ਗਲਤ ਹੈ, ਕਹੂ ਨਾ ਭੇਖ ਭੀਜੂ, ਆਪਣੀ ਗੱਲ ਕਰਦੇ ਨੇ, ਮੈਂ ਕਿਸੇ ਭੇਖ ਨਾਲ ਭੇਜਣ ਵਾਲਾ ਨਹੀਂ ਹੈਗਾ, ਗੁਰੂ ਤਾਂ ਕਹਿੰਦਾ ਮੈਂ ਭੇਖ ਨਾਲ ਭੇਜਣ ਵਾਲਾ ਨਹੀਂ, ਜੇ ਤੁਸੀਂ ਗੁਰੂ ਮੰਨਦੇ ਹੋ, ਜਿਹਨੇ ਵਰਦੀ ਦਿੱਤੀ ਉਹ ਤਾਂ ਕਹਿੰਦਾ ਮੈਂ ਭੇਖ ਨਾਲ ਭੇਜਣ ਵਾਲਾ ਨਹੀਂ, ਤੇ ਤੁਸੀਂ ਭੇਖ ਲਈ ਫਿਰਦੇ ਹੋ, ਭੇਖ ਵੀ ਚਾਹੀਦਾ, ਮੈਂ ਤਾਂ ਭੇਖ ਨਾਲ ਨਹੀਂ ਭੇਜਣਾ, ਇਹਦਾ ਮਤਲਬ ਇਹ ਨਹੀਂ ਭੇਖ ਨਾਲ ਨਹੀਂ ਕਰਨਾ, ਫੌਜੀ ਵਰਦੀ ਚਾਹੀਦੀ ਹੈ, ਪਰ ਮੈਂ ਵਰਦੀ ਹੋਈ ਨਹੀਂ ਚਾਹੀਦੀ, ਗਾਹਾਂ ਵੀ ਕੋਈ ਚਾਹੀਦਾ, ਬਾਹਾਂ ਵਾਲਾ ਕੁਝ ਚਾਹੀਦਾ। ਵਰਦੀ ਦਾ ਬਾਹਲਾ ਡੱਬਾ, ਡੱਬੇ ਦੇ ਵਿੱਚ ਕੀ ਹੈ ਪਾਇਆ ਹੋਇਆ ਤੁਸੀਂ? ਬੁੱਧ ਔਰ ਗਿਆਨ ਬੁੱਧ ਉਹੀ ਹੈ, ਵਿਵੇਕ ਬੁੱਧ ਹੈਗੀ ਹੈ ਵਿੱਚ, ਗਿਆਨ ਹੈਗਾ ਗੁਰਮਤ ਦਾ, ਉਹ ਨਹੀਂ ਹੈ ਫਿਰ ਨਹੀਂ। ਉਹ ਪਾਉਣ ਵਾਸਤੇ ਤਾਂ ਵੇਖ ਲਿਆ ਸੀ ਕਿ ਵਰਦੀ ਤਾਂ ਪਾਉਣ ਵਾਸਤੇ ਹੀ ਲਈ ਸੀ।
ਨੰਗਾ ਨਿਰਾਸੇ ਕਾਲ ਤੇ ਜੋ ਸਾਗਤ ਪ੍ਰਭ ਕੀਨ, ਅਨਿਕ ਜੋਨ ਜਨਮੇ ਮਰੈ ਆਤਮ ਰਾਮ ਨਚੀ।
ਆਤਮ ਰਾਮ ਖੋਜਣਾ ਸੀ, ਕਿਸੇ ਰੱਬ ਨੂੰ ਨਹੀਂ ਸੀ ਖੋਜਣਾ, ਆਪਣਾ ਆਪਾ ਖੋਜਣਾ ਸੀ। ਕਿਉਂ ਨਾਨਕ ਬਿਨ ਆਪਾ ਕੀਨਾ ਮਿਟੇ ਨਾ ਭਰਮ ਕੀ ਕਾਈ। ਹੁਣ ਇੱਕ ਰਾਮ ਹੈ, ਇੱਕ ਆਤਮ ਹੈ, ਜਿਹੜਾ ਮੈਂ ਬੋਲਦਾ ਮੈਂ ਕਹਿੰਦਾ ਨਾ ਉਹ ਆਤਮ ਹੈ, ਉਹਨੂੰ ਆਤਮ ਕਹਿ ਰਿਹਾ ਸੀ। ਆਤਮਾ ਆਤਮਨ ਲਫ਼ਜ਼ ਹੈ, ਵੈਸੇ ਮਨ ਨੂੰ ਆਤਮਨ ਕਹਿੰਦੇ। ਜਿਹੜਾ ਖੋਟਾ ਮਨ ਹੈ ਨਾ ਸੰਸਾਰ 'ਚ ਜਨਮ ਲੈਂਦਾ, ਇਹ ਖੋਟਾ ਹੈ, ਇਹਨੇ ਖਰਾ ਬਣਨਾ, ਖਰਾ ਤਾਂ ਪਾਣੀ ਨਾ ਵੜਨਾ, ਤਾਂ ਕਿ ਖਜ਼ਾਨੇ 'ਚ ਪੈ ਜਾਵੇ, ਜਿੰਨਾ ਚਿਰ ਖੋਟਾ ਖਜ਼ਾਨੇ 'ਚ ਨਹੀਂ ਪੈਂਦਾ। ਖਜ਼ਾਨੇ 'ਚ ਨਹੀਂ ਪੈਂਦਾ ਹੁੰਦਾ ਚਿਰ ਜਿੰਨਾ ਚਿਰ ਖੋਟਾ ਖੋਟ ਹੈ ਇਹਦੇ ਵਿੱਚ। ਇਹਨੇ ਆਪਣੀ ਖੋਟ ਕੱਢਣੀ ਹੈ, ਖੋਟ ਕੱਢਣੀ ਹੈ ਗਿਆਨ ਨਾਲ। ਪਹਿਲਾਂ ਤੈਨੂੰ ਪਤਾ ਹੀ ਨਹੀਂ ਮੇਰੇ 'ਚ ਖੋਟ ਕੀ ਹੈ, ਪਹਿਲਾਂ ਤੈਨੂੰ ਪਤਾ ਹੀ ਨਹੀਂ ਖੋਟ ਹੁੰਦੀ ਕੀ ਹੈ। ਤਾਂ ਧਰਮਾਂ ਦੀ ਆਪਣੀ ਬਣਾਈ ਹੋਈ ਖੋਟ ਹੈ, ਆਪਣੀ ਮਾੜੀ ਮਤ ਅਨੁਸਾਰ ਧਰਮ ਬਣਾਏ ਹੋਏ ਨੇ। ਖੋਟ ਦੱਸੂ ਕੌਣ? ਸੱਚਖੰਡ ਵਾਲਿਆਂ ਨੇ ਖੋਟ ਰਹਿਤ ਕਰ, ਉਹ ਜਿਹੜੇ ਖੋਟ ਸੱਚਖੰਡ ਸਮਝ ਜਾਂਦੀ ਹੈ ਨਾ, ਖੋਟ ਹੈ ਉੱਥੋਂ ਹੀ ਉਹੀ ਦੱਸਣਗੇ ਆਹ ਖੋਟ ਹੈ, ਆਹ ਖੋਟ ਹੈ। ਇਹ ਗੁਰਬਾਣੀ ਤਾਂ ਸੱਚਖੰਡ ਤੋਂ ਆਈ ਹੋਈ ਹੈ, ਉਹਨਾਂ ਨੇ ਦੱਸਿਆ ਵੀ ਆਹ ਖੋਟ ਹੈ, ਆਹ ਖੋਟ ਹੈ ਨਹੀਂ। ਬਹੁਤ ਕੁਛ ਖੋਟ ਜਿਹੜੀ ਹੈ ਨਹੀਂ ਉਹਨੂੰ ਸਮਝੀ ਬੈਠੀਆਂ ਦੂਜੀਆਂ ਮੱਤਾਂ, ਉਹ ਸਮਝਦੀ ਹੁਣ ਵੀ ਅਸੀਂ ਨਹੀਂ ਸਮਝਦੇ। ਉਹ ਰਾਮ ਚੰਦਰ ਨੂੰ ਰਾਮ ਸਮਝਦੇ ਹੋਣਗੇ, ਰਾਮ ਦੇ ਨਾਲ ਚੰਦਰ ਲੱਗ ਗਿਆ, ਸੂਰਜ ਕਿੱਥੇ ਰਹਿ ਗਿਆ? ਜਿੱਥੇ ਚੰਦਰ ਲੱਗ ਜਾਵੇ ਨਾ, ਚੰਦ ਲੱਗ ਜਾਵੇ ਉਹ ਤੋਂ ਵੱਡਾ ਤਾਂ ਸੂਰਜ ਹੈ, ਫਿਰ ਤੇ ਛੋਟਾ ਹੋ ਗਿਆ। ਇੱਕ ਰਾਮ ਹੈ, ਇੱਕ ਰਾਮ ਚੰਦ ਹੈ, ਬਾਣੀ 'ਚ ਦੋ ਨੇ, ਰਾਮ ਚੰਦ ਉਹ ਰਾਮ ਨਹੀਂ ਹੈ। ਚੰਦ ਦੀ ਆਪਣੀ ਲਾਈਟ ਨਹੀਂ ਹੁੰਦੀ, ਕਿਤੋਂ ਲੈਂਦਾ ਹੁੰਦਾ? ਹੁਣ ਰਾਮ ਦੇ ਵਿੱਚ ਸਮਾਉਣਾ ਹੈ ਇਹਨੇ, ਆਤਮ ਨੇ ਪਹਿਲਾਂ ਆਤਮ ਨੂੰ ਜਾਣਨਾ। ਜਿੰਨੀ ਆਤਮ ਜਾਣਿਆ ਪਰਮ ਆਤਮ ਸੋਈ, ਰਾਮ ਦਾ ਪਹਿਲਾਂ ਪਰਮਾਤਮ ਹੈ। ਰਾਮ ਪਰ ਰਾਮ ਤਾਂ ਸ਼ੁੱਧ ਹੈ, ਸਭੇ ਘਰ ਰਾਮ ਜੋ ਬੋਲਦਾ ਉਹਦੀ ਆਵਾਜ਼ ਅੰਤਰ ਆਤਮਾ ਦੀ ਆਵਾਜ਼ ਹੈ, ਉਹ ਤਾਂ ਸ਼ੁੱਧ ਪਹਿਲਾਂ ਹੀ ਹੈ। ਜਿਹੜੀ ਉਹ 'ਚ ਕਮੀ ਹੈ ਗੁਰਬਾਣੀ ਤੋਂ ਪੂਰੀ ਕਰ ਲਊਗਾ। ਇਹਨਾਂ ਸੰਸਾਰ ਵਾਸਤੇ ਤਾਂ ਕਾਫੀ ਸ਼ੁੱਧ ਹੈ, ਸੰਸਾਰ ਦਾ ਗਿਆਨ ਵਾਸਤੇ ਤਾਂ ਸ਼ੁੱਧ ਹੈਗਾ। ਸੰਸਾਰ ਦੀ ਮਾੜੀ ਚੰਗੀ ਦਾ ਤਾਂ ਉਹਨੂੰ ਪਤਾ ਹੈ, ਸੱਚਖੰਡ ਵਾਲੀ ਜਦ ਉਹਨੂੰ ਬਾਣੀ ਸਿੱਧੀ ਸੁਣੂਗੀ, ਜਦ ਕੱਢੂਗਾ ਫਿਰ ਉਹਨੂੰ ਸੁਣਨੀ ਹੈ ਨਾ ਸਿੱਧੀ ਬਾਣੀ, ਤਾਂ ਲੈ ਕੇ ਜਾਣਾ। ਉਹ ਜਿਹੜਾ ਉੱਥੇ ਵਾਲਾ ਗਾਹਾਂ ਦਾ ਗੱਲ ਗਾਹ, ਉਸ ਨੂੰ ਸੁਣਨੀ ਹੈ। ਆਹ ਜੀਵ ਸੁਣਦਾ, ਅਸੀਂ ਸੁਣਦੇ ਕੰਨਾਂ ਨਾਲ। ਹੁਣ ਆਤਮਾ ਨੇ ਰਾਮ ਦੇ ਵਿੱਚ ਲੀਨ ਹੋਣਾ, ਆਤਮ ਨੂੰ ਹੀ ਰਾਮ ਪ੍ਰਵਾਨ ਕਰਨਾ। ਮੇਰਾ ਜਿਹੜਾ ਸ਼ੁੱਧ ਮਨ ਹੈ ਉਹ ਰਾਮ ਹੈ, ਬੁੱਧੀ ਸੋਚਦੀ ਹੈ ਮੇਰਾ ਸ਼ੁੱਧ ਮਨ ਹੈ ਰਾਮ ਹੈ, ਉਹ ਵੱਡਾ ਹੈ। ਜਿਹੜਾ ਅਸ਼ੁੱਧ ਹੈ ਉਹ ਲਛਮਣ, ਸੀਤਾ ਲਛਮਣ ਵਿਛੜ, ਮਨ ਔਰ ਬੁੱਧੀ ਰਾਮ ਨਾਲ ਵਿਛੜੇ ਹੋਏ ਨੇ। ਬੁੱਧੀ ਕਾਹਦੇ ਵਿਛੜੀ ਹੈ ਰਾਮ ਨਾਲ? ਮਨ ਦੀ ਸੁਣਦੀ ਹੈ, ਉਹਦੀ ਸੁਣਦੀ ਨਹੀਂ, ਅੰਦਰਲੇ ਦੀ ਨਹੀਂ ਸੁਣਦੀ। ਦੁਨਿਆਵੀ ਜਿਹੜੀਆਂ ਦੁਨਿਆਵੀ ਲੋੜਾਂ ਨੇ, ਮਨ ਦੀਆਂ ਨੇ, ਸਰੀਰ ਦੀਆਂ ਨੇ, ਇਹਦੇ ਵਾਸਤੇ ਭੱਜੀ ਫਿਰਦੀ ਹੈ ਸਾਰਾ ਦਿਨ, ਪਰਲੋਕ ਵਾਸਤੇ ਨਹੀਂ ਕੁਛ ਕਰ ਰਹੀ। ਰਾਮ ਦੀ ਆਵਾਜ਼ ਇਹ ਹੈ ਪਰਲੋਕ ਵਾਸਤੇ ਕੁਛ ਕਰੋ। ਮਨ ਚਾਹੁੰਦਾ ਪਹਿਲਾਂ ਇਹ ਲੋਕ ਦਾ ਕੰਮ ਮੁਕਾ ਲਈਏ ਫਿਰ ਕਰਾਂਗੇ, ਪਰ ਇੰਨਾ ਹੀ ਫਰਕ ਹੈ ਦੋਵਾਂ 'ਚ। ਜੇ ਦੋਵੇਂ ਇਮਾਨਦਾਰ ਨੇ ਤਾਂ ਇੰਨਾ ਫਰਕ ਜ਼ਰੂਰ ਹੈ, ਜੇ ਜੋ ਸਾਖਤ ਨਹੀਂ ਹੈ ਤਾਂ ਵੀ ਇੰਨਾ ਫਰਕ ਹੈ, ਜੇ ਜੋ ਸਾਖਤ ਨਹੀਂ ਨਾ ਹੈ ਤਾਂ ਵੀ ਇੰਨਾ ਫਰਕ ਹੈ। ਜੇ ਸਾਖਤ ਹੋ ਗਿਆ ਫਿਰ ਤਾਂ ਗੱਲ ਹੀ ਖਤਮ ਹੋ ਗਈ ਨਾ, ਫਿਰ ਤਾਂ ਰਾਮ ਦੇ ਖਿਲਾਫ ਹੈ, ਫਿਰ ਤਾਂ ਫਿਰ ਰਾਮ ਹੈ ਉਹ, ਫਿਰ ਤਾਂ ਰਾਮ ਨੂੰ ਕੈਦ ਕਰਨ ਨੂੰ ਫਿਰਦਾ ਰਾਵਣ ਹੈ ਫਿਰ ਤਾਂ ਉਹ। ਜਿੰਨਾ ਚਿਰ ਲਛਮਣ ਹੈ ਉਨਾ ਚਿਰ ਤਾਂ ਰਾਮ ਨਾਲ ਸਹਿਮਤ ਵੀ ਹੈ, ਸਹਿਮਤ ਵੀ ਨਹੀਂ ਹੈ। ਜਾਂ ਰਾਵਣ ਹੋ ਗਿਆ ਫਿਰ ਤਾਂ ਸਖਤ ਹੋ ਗਿਆ, ਲਛਮਣ ਦਾ ਹੀ ਰੂਪ ਰਾਵਣ ਹੈ, ਲਛਮਣ ਵਿਗੜ ਕੇ ਰਾਵਣ ਬਣਦਾ ਹੈ, ਸਖਤ ਬਣਦਾ ਹੈ। ਉਸ ਰਮਾਇਣ ਚ ਗੱਲ ਦਿਖਾਈ ਨਹੀਂ ਸੀ ਜਾ ਸਕਦੀ, ਲਛਮਣ ਨੂੰ ਰਾਵਣ ਕਿਵੇਂ ਬਣਾ ਦਿੰਦੇ ਹੋ? ਇਸ ਕਰਕੇ ਲਛਮਣ ਮਰਿਆ ਨਹੀਂ ਸੀ, ਮੂਰਛਿਤ ਹੋਇਆ ਸੀ। ਮਾਰਿਆ ਕੌਣ ਹੈ? ਮਾਰਿਆ ਰਾਵਣ ਨੇ, ਲਛਮਣ ਨੇ ਤਾਂ ਮਰਨਾ ਨਹੀਂ, ਜੀਵ ਆਤਮਾ ਨੇ ਤਾਂ ਮਰਨਾ ਨਹੀਂ ਹੈ, ਜੀਵ ਆਤਮਾ ਨੇ ਤਾਂ ਰਾਮ ਚ ਲੀਨ ਹੋਣਾ। ਪਰਮ ਦਾ ਮਰਨਾ ਸੀ ਉਹ ਮਾਰਤਾ, ਔਗਣ ਮਰਨੇ ਸੀ ਉਹ ਮਾਰਤਾ, ਬੁਰਾਈ ਮਰਨੀ ਸੀ ਉਹ ਮਾਰਤੀ। ਇਸ ਕਰਕੇ ਜਦੋਂ ਪ੍ਰੈਕਟੀਕਲ ਚ ਲਿਆ ਕੇ ਇਹਨੂੰ ਰਮਾਇਣ ਨੂੰ ਕਰੀਏ ਨਾ, ਨਿਰਾਕਾਰ ਦੀ ਗੱਲ ਨੂੰ ਫਿੱਟ ਨਹੀਂ ਆਉਂਦੀ। ਇਹ ਰਮਾਇਣ ਨੇ ਨੁਕਸਾਨ ਕਰਤਾ, ਕਰਨ ਲੱਗੇ ਤਾਂ ਦੇਖ ਪਏ ਸੀ ਅਨਪੜ੍ਹਾਂ ਨੂੰ ਵੀ ਸਮਝਾ ਦਾਂਗੇ ਬ੍ਰਹਮ ਗਿਆਨ, ਬਈ ਬਹੁਤ ਹੀ ਅਨਪੜ੍ਹ ਤੇ ਅਨਪੜ੍ਹ ਨੂੰ ਵੀ ਸਮਝਾਉਣ ਵਾਸਤੇ ਰਮਾਇਣ ਲਿਖੀ ਸੀ, ਕਰਤੀ ਪੱਟੀ ਮੇਸ। ਪੜ੍ਹੇ ਲਿਖੇ ਵੀ ਜਿਹੜੇ ਚੰਗੇ ਦਿਮਾਗਦਾਰ ਤੇ ਉਹ ਵੀ ਉਲਝਾ ਇਸ ਵਾਸਤੇ, ਉਹਦੀ ਕੁਰੈਕਸ਼ਨ ਕੀਤੀ ਹੋਈ ਹੈ ਗੁਰਬਾਣੀ ਨੇ, ਸੋਧੇ ਸਿਮਰਤ ਸ਼ਾਸਤਰ
ਸਗਲ
ਸਗਲ, ਇਹ ਕਹਿ ਕੇ ਕੁਰੈਕਸ਼ਨ ਕੀਤੀ ਹੈ। ਸਮਝੇ ਕੌਣ? ਸਮਝੇ ਉਹ ਜਿਹੜਾ ਰਿਸ਼ੀ ਮੁਨੀਆਂ ਤੇ ਗਾਹਾਂ ਖੜਾ ਹੋਵੇ, ਉਹ ਸਮਝੇ ਕਬੀਰ ਵਰਗਾ, ਜਿਹੜਾ ਕਹੇ
ਕੌਣ
ਮੁਨੀ ਜੋ ਮਨ ਕੋ ਮਾਰਾ, ਜਿਹੜਾ ਇਹ ਕਹੇ ਸੁਰ ਨਰ ਮੁਨ ਜਾਂ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਮੈਂ ਪਾਲਿਆ ਗੁਰ ਤੇ ਸੁਰ ਨਰ ਮੁਨ ਜਨਾਂ ਨੂੰ ਮਿਲਿਆ ਹੀ ਨਹੀਂ, ਇਹ ਕੌਣ ਕਹੇ? ਕਹੇ ਗੁਰੂ ਅਮਰਦਾਸ, ਹੋਰ ਕੌਣ ਕਹਿ ਦੂਗਾ? ਪਹਿਲਾਂ ਨਾ ਕਹਿਤਾ ਜਦੋਂ ਗੰਗਾ ਜਾਂਦੇ ਸੀ, ਜੇ ਗੰਗਾ ਜਾਂਦੇ ਤੇ ਜਾਂਦਾ ਕਹਿਤਾ ਜਾ ਸੁਣ ਨਾਲ ਮੁਣ ਜਾਣਾ ਨੂੰ ਤਾਂ ਗੁਰੂ ਮੰਨੀ ਬੈਠੇ ਤੇ ਜਦ ਇੱਦਾਂ ਰਾਏ ਫਿਰ ਪਤਾ ਲੱਗਿਆ ਵੀ ਸੁਣ ਨਾਲ ਮੁਣ ਜਾਂਦਾ ਵਿਦਵਾਨੇ ਸੀਗੇ, ਇਹ ਤਾਂ ਵਿਦਵਾਨ ਤੇ ਬੁੱਧਵਾਨ ਤਾਂ ਥੇ ਹੀ ਨਹੀਂ। ਹੁਣ ਆਤਮ ਨੇ ਰਾਮ ਦੇ ਵਿੱਚ ਲੀਨ ਹੋਣਾ, ਇਸ ਕਰਕੇ ਰਾਮ ਨਾਲ ਜਿਹੜਾ ਰਮਿਆ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ ਵੀ ਰਾਮ ਉਹਨੂੰ ਕਹਿੰਦੇ ਨੇ ਜਿਹੜਾ ਸਭ ਚ ਰਮਿਆ ਹੋਇਆ, ਗਲਤ ਹੈ। ਰਾਮ ਨਹੀਂ ਰਮਦਾ ਕਿਸੇ ਚ, ਰਾਮ ਚ ਅਸੀਂ ਰਮਣਾ, ਰਮਈਆ ਤਾਂ ਕਹਿੰਦੇ ਨੇ, ਰਮਈਆ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਅਸੀਂ ਰਮਣਾ। ਰਮਈਆ ਕੇ ਗੁਣ ਚੇਤ ਪ੍ਰਾਣੀ ਨੇ ਰਮਈਆ ਦੇ ਵਿੱਚ ਲੀਨ ਹੋਣਾ, ਇਹ ਰਾਮ ਨੇ ਪ੍ਰਾਣੀ ਚ ਲੀਨ ਹੋਣਾ। ਜਿਹਨੇ ਲੀਨ ਹੋਣਾ ਉਹਨੇ ਉਹਦੇ ਚਰਨਾਂ ਨੂੰ ਲੱਗਣਾ ਜਾ ਕੇ, ਜਾਂ ਤਾਂ ਰਾਮ ਨੂੰ ਚਰਨਾਂ ਨਾਲ ਲਾ ਲਵੇ ਪ੍ਰਾਣੀ, ਜਾਂ ਪ੍ਰਾਣੀ ਲੱਗੀ ਫਿਰ ਰਾਮ ਦੇ ਚਰਨਾਂ ਨਾਲ। ਇੱਥੋਂ ਵਿਦਵਾਨਾਂ ਦੇ ਨੂੰ ਪਤਾ ਲੱਗੂਗਾ ਗੱਲ ਕੀ ਹੈ, ਇਹਨਾਂ ਦੀ ਬੁੱਧੀ ਚ ਨਹੀਂ ਆਉਣ ਵਾਲੀ ਇਹ ਗੱਲ। ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾ ਨਹੀਂ, ਇਹਦੇ ਤਾਂ ਰਾਮ ਮੂਲ ਰੂਪ ਹੁੰਦਾ, ਕਿਤੇ ਤਾਂ ਤੂੰ ਮੂਲ ਰੂਪ ਚ ਸਮਾਇਆ ਉਹਨੇ ਆਪਣੇ ਤ੍ਰੇਤੇ ਚ, ਕਿਤੇ ਦ੍ਰਿਸ਼ਟਮਾਨ ਵੱਖਰਾ ਉਹਨੇ, ਦੁਆਪਰ ਚ ਆ ਕੇ ਅੱਧਾ ਵੱਖਰਾ ਹੋਇਆ ਹੈ, ਕਾਲੇ ਕੁਝ ਹੁਣ ਵੱਖਰਾ, ਜਦ ਛੱਡੂਗਾ ਸਰੀਰ ਫਿਰ ਸਮਾ ਜਾਣਾ ਅੱਗੇ ਹੰਸ
ਅਕੇਲਾ,
ਉਹ ਹੰਸ ਰਹੂ, ਹੰਸ ਰਾਮ ਦਾ ਹੀ ਰਹੂ, ਉਹ ਹੰਸ ਰਾਮ ਹੈ। ਹੁਣ ਇਹਨੇ ਰਾਮ ਦੇ ਵਿੱਚ ਰਹਿਣਾ, ਹੁਣ ਇਹ ਕਿਵੇਂ ਪਤਾ ਲੱਗਿਆ ਸਾਨੂੰ? ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ
ਪਛਾਣ।
ਹੁਣ ਕਬੀਰ ਖਤਮ ਹੋ ਗਿਆ, ਉਦੋਂ ਕਹਿੰਦੇ ਸਰਤਾ ਕੇ ਸੰਗ ਗੰਗਾ ਕੇ ਸੰਗ ਸਰਤਾ ਵਿਗੜੀ। ਇੱਕ ਨਦੀ ਹੈ ਆਈ ਗੰਗਾ ਚ ਰਲ ਗਈ, ਵਿਗੜ ਗਈ ਗੰਗਾ ਹੀ ਹੋ ਗਈ, ਸੋ ਸਰਤਾ ਗੰਗਾ ਹੋਏ ਨਿਬੜੀ ਹੈ ਨਾ ਸ਼ਬਦ ਕ ਕਿਉਂ ਸੀ ਉਹ ਸ਼ਬਦ? ਇਹ ਗੱਲ ਦੱਸੀ ਸੀ ਕਿਹਨੇ ਕਿਹਦੇ ਚ ਰਾਮ ਰੱਬ ਦਾ ਰਾਮ ਦਾ ਨਹੀਂ ਹੈ, ਉਹ ਰੱਬ ਦਾ ਰੱਬ ਕੇ ਸੁਤ ਕੋ ਉਹ ਰੱਬ ਦਾ ਰੱਬ ਰਹੇ ਉਹ ਸਰਵਤਰਮਾ ਹੈ। ਰਮਣਾ ਜੀਵ ਨਾਲ ਲੱਗਣਾ, ਰਮਣਾ ਉਹਦੇ ਨਾਲ ਲੱਗਣਾ। ਵਿਦਵਾਨ ਦੋ ਇੱਕੋ ਅਰਥ ਕਰੀ ਜਾਂਦੇ ਨੇ, ਸਮਝ ਨਹੀਂ ਨਾ ਹੈਗੀ। ਰੱਬ ਦਾ ਹੁੰਦਾ ਆਕਾਸ਼ ਵਿੱਚ, ਦੇਖੋ ਰਵੀ ਦਾ ਹੁੰਦਾ ਆਕਾਸ਼ ਵਿੱਚ, ਜਿਹੜਾ ਆਕਾਸ਼ ਵਿੱਚ ਰੱਬ ਰਹਿੰਦਾ, ਆਕਾਸ਼ ਤੋਂ ਹੇਠਾਂ ਨਹੀਂ ਆਉਂਦਾ, ਉਹ ਰਵਿਆ ਹੈ। ਰੱਬ ਸੂਰਜ ਨੂੰ ਰਵੀ ਤਾਂ ਹੀ ਕਹਿੰਦੇ, ਆਕਾਸ਼ ਨਾਲ ਸੰਬੰਧਿਤ ਹੈ। ਲਾਈਟ ਦਾ ਸੰਬੰਧ ਆਕਾਸ਼ ਨਾਲ ਹੁੰਦਾ। ਜਿਹੜਾ ਉਦੋਂ ਥੱਲੇ ਆ ਜਾਵੇ, ਪਵਨ ਰੂਪ ਹੋਏ ਜਾਵੇਂਗੇ, ਪਵਨ ਨਾਲ ਰੱਜਵੇ ਆ ਕੇ ਵਾਇਰਸ ਸਾਰਾ ਪੌਣ ਜਾ ਜਾਂਦਾ, ਹਵਾ ਜਾ ਜਾਂਦਾ। ਪਵਨ ਚ ਮਾਇਚਰ ਵੀ ਹੁੰਦੀ ਹੈ ਸੱਚੇ ਤੇ, ਪਵਨਾ ਪਿਆ ਪਵਨਾ ਮੰਨਦਾ ਨਾ ਹੋਣਾ। ਜਿਹੜਾ ਪਵਨ ਰੂਪ ਹੋ ਜਾਵੇ ਆ ਕੇ ਮਾਇਆ ਰੂਪ ਦੇ ਵਿੱਚ ਰਮ ਜਾਵੇ, ਉਹ ਰਮਣਾ ਹੁੰਦਾ। ਮਾਇਆ ਚ ਰਵੀ ਦਾ ਨਹੀਂ, ਮਾਇਆ ਚ ਰਮੀ ਦਾ ਹੁੰਦਾ। ਰਮਣ ਦਾ ਮਤਲਬ ਹੈ ਫਸ ਜਾਣਾ, ਮਨ ਮਾਇਆ ਮੈਂ ਹਾਂ ਫਸ ਰਹੇ ਹੋ। ਰਵੀ ਹੋਈ ਚੀਜ਼ ਫਸਦੀ ਨਹੀਂ ਹੁੰਦੀ। ਸੂਰਜ ਜਾਂਦਾ ਖਾਂ ਦੇ ਖਾਂ ਨੰਗੀ ਜਾਂਦਾ, ਕਿਤੇ ਅੜਿੱਕਾ ਆਉਂਦਾ, ਉਹਦੇ ਜਾਂਦੇ ਜਾਂਦੇ ਅੜਕ ਜਾਂਦੇ ਕੋਈ ਚੀਜ਼ ਦੇਖ ਕੇ, ਜਿਹੜੀ ਚੰਗੀ ਲੱਗਦੀ ਹੈ ਖੜ ਜਾਂਦੇ ਉੱਥੇ। ਇਹ ਰਵਣਾ ਰਵਣਾ ਦੋ ਰਵ, ਉੱਥੇ ਕੀ ਹੈ? ਸੋ ਸਰਤਾ ਗੰਗਾ ਹੋਏ ਨਿਬੜੀ, ਗੰਗਾ ਦਾ ਹੀ ਰੂਪ ਹੋ। ਚੰਦਨ ਕੇ ਸੰਗ ਧਰਵਰ ਵਿਗੜਿਓ, ਕੋਈ ਦਰਖਤ ਸੀਗਾ ਚੰਦਨ ਦੇ ਲਪੇੜ ਚ ਆ ਗਿਆ, ਚੰਦਨ ਦੇ ਸੰਪਰਕ ਚ ਆ ਗਿਆ ਦਰਖਤ ਦੇ। ਸੋ ਧਰਵਰ ਚੰਦਨ ਹੋਏ ਨਿਬੜਿਓ, ਉਹ ਦਰਖਤ ਚੰਦਨ ਮੜ ਗਿਆ, ਚੰਦਨ ਨੇ ਆਪਣਾ ਸੁਭਾਅ ਨਹੀਂ ਛੱਡਿਆ, ਉਹਦਾ ਸੁਭਾਅ ਬਦਲਦਾ। ਉਹ ਜੋ ਸੁਗੰਧ ਪੈਦਾ ਕਰਤੀ ਆਪਣੇ ਵਾਲੀ, ਉਹਦੇ ਵਾਲੀ ਦੁਰਗਾ ਉਹਦੇ ਵਾਲੀ ਗੰਧ ਆਪ ਨਹੀਂ ਲਈ, ਉਹਦੇ ਵਾਲੀ ਗੰਧ ਦਰਖਤ ਵਾਲੀ ਆਪ ਨਹੀਂ ਲਈ, ਉਹ ਚ ਸੁਗੰਧ ਪੈਦਾ ਕਰਤੀ। ਅਰਿੰਡ ਨੂੰ ਤਾਂ ਚੰਦਨ ਬਣਾ ਤਾ, ਪਰ ਚੰਦਨ ਆਪ ਅਰਿੰਡ ਨਹੀਂ ਬਣੀ। ਇਸ ਕਰਕੇ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮਾ ਹੋਏ ਨਿਬੜਿਓ, ਰਾਮ ਬਣ ਗਿਆ। ਫਾਈਨਲ ਕੌਣ ਬਣਿਆ? ਰਮਿਆ ਕੌਣ? ਰਮਿਆ ਕੌਣ? ਜਿੱਦਾਂ ਰਮਣਾ ਉੱਧਰ ਤਾਂ ਰਾਮ ਹੀ ਬਣ ਜਾਣਾ ਨੇ। ਇਹਨੂੰ ਕਹਿੰਦੇ ਰਮਣਾ। ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮਾ ਹੋਏ ਨਿਬੜਿਓ, ਰਾਮ ਹੀ ਬਣ ਗਿਆ। ਜਿਹੜਾ ਵੀਰ ਭਗਤ ਲੀਨ ਹੋਇਆ ਉਹ ਰਾਮ ਬਣਿਆ, ਉਹਦਾ ਆਪਣਾ ਨਾਂ ਖਤਮ ਹੋ ਜਾਂਦਾ। ਨਾਨਕ ਦਾ ਨਾਂ ਖਤਮ ਨਹੀਂ ਕੀਤਾ ਮੂਰਖ ਨੇ, ਜਿਹਨਾਂ ਨੇ ਨਹੀਂ ਕੀਤਾ। ਜਿਹੜੇ ਭਗਤ ਦਾ ਨਾਂ ਖਤਮ ਨਹੀਂ ਕਰਦੇ ਮੂਰਖ ਨੇ, ਉਹ ਕੋਈ ਭਗਤ ਹੈ ਉਹ ਨਹੀਂ, ਉਹਦਾ ਨਾਂ ਚੱਲਣਾ ਹੀ ਨਹੀਂ ਹੁਣ। ਉਹ ਰਾਮ ਚ ਲੀਨ ਹੋ ਗਏ, ਰਾਮ ਦਾ ਹੀ ਨਾਂ ਚੱਲੂ। ਜਿੰਨੀਆਂ ਵੀ ਨਦੀਆਂ ਰਲ ਗਈਆਂ, ਜਿੰਨੀਆਂ ਮਰਜ਼ੀ ਰਲ ਗਈਆਂ, ਨਾਂ ਗੰਗਾ ਦਾ ਹੀ ਚੱਲੂ। ਇਹ ਗੱਲ ਨੂੰ ਜਿੰਨਾ ਚਿਰ ਸਮਝਦੇ ਨਹੀਂ, ਝਗੜੇ ਨਹੀਂ ਮੁੱਕਣੇ ਇਹਨਾਂ ਦੇ। ਜਿੰਨਾ ਚਿਰ ਇਸ ਪੁਆਇੰਟ ਨੂੰ ਨਹੀਂ ਸਮਝਦੇ, ਰਵਿਦਾਸ ਅੱਡ ਦਿਖੂ ਉਹਨਾਂ ਨੂੰ, ਉਹਨਾਂ ਨੂੰ ਨਾਨਕ ਅੱਡ ਦਿਖੂ, ਉਹਨਾਂ ਨੂੰ ਰਾਮਦੇਵ ਅੱਡ ਦਿਖੂ। ਇਹ ਅੱਡ ਅੱਡ ਦਿੰਦੇ ਨੇ ਸਾਖਤਾਂ ਨੂੰ, ਇਹ ਸਾਖਤਾਂ ਨਹੀਂ ਵਰਤਾ ਇਹਨਾਂ ਕੋਲ, ਇਹ ਸਭ ਸਾਖਤ ਨੇ। ਸਾਖਤਾਂ ਨੂੰ ਅੱਡੋ ਅੱਡ ਦਿਖੂ, ਜਿਹੜੇ ਸੰਤ ਨੇ ਉਹ ਦ੍ਰਿਸ਼ਟੀ ਬਦਲੂਗੀ ਗੁਰਬਾਣੀ ਤੋਂ ਪੜ੍ਹ ਕੇ ਸਮਝ ਕੇ। ਜਾਂ ਕਬੀਰ ਰਾਮਾ ਹੋਏ ਨਿਬੜੇ ਹੋਏ, ਸਾਫ ਕਹਿਤਾ ਜਿੰਨੀਆਂ ਵੀ ਨਦੀਆਂ ਕੂਲਾ ਆ ਕੇ ਰਲਣਗੀਆਂ, ਨਦੀਆਂ ਨਾਲਿਆਂ ਟੋਭਿਆਂ ਦਾ ਪਾਣੀ ਮਿਲ ਸੁਰਸਰੀ ਸੁਰਸਰੀ ਹੋ ਜਾਏ। ਉਹ ਕਹਿੰਦਾ ਨਦੀਆਂ ਨਾਲਿਆਂ ਟੋਭਿਆਂ ਦਾ ਜਿਹੋ ਜਿਹਾ ਵੀ ਗੰਦਾ ਬੰਦਾ ਪਾਣੀ ਆ ਕੇ ਸੁਰਸਰੀ ਚ ਜਾਂ ਗੰਗਾ ਚ ਮਿਲਦਾ, ਉਹ ਗੰਗਾ ਹੀ ਬਣ ਜਾਂਦਾ ਹੁੰਦਾ, ਚਾਹੇ ਉਹ ਰਵਿਦਾਸ ਹੋਵੇ ਭਾਈ। ਤੁਸੀਂ ਉਹਨੂੰ ਟੋਭੇ ਦਾ ਪਾਣੀ ਕਹਿ ਦੋਗੇ, ਹੋਰ ਕੀ ਕਹੋਗੇ? ਘਟੀਆ ਹੁੰਦਾ ਨਾ, ਪਰ ਜਦ ਹੜ ਆਉਂਦਾ ਸਾਰੇ ਲੈ ਜਾਂਦਾ ਨਾਲ, ਉਹ ਗੰਗਾ ਚੱਲਿਆ ਤਾਂ ਗੰਗਾ ਹੀ ਬਣ ਗਿਆ ਨਾ। ਮੈਨੂੰ ਸੁਰਸਰੀ ਸੁਰਸਰੀ ਹੋ ਜਾਏ, ਜਦ ਗੰਗਾ ਚ ਬਣ ਜਾਂਦਾ ਗੰਗਾ ਹੋ ਜਾਂਦਾ। ਦਿੱਲੀ ਦੇ ਗੰਦਾ ਗੰਦੇ ਨਾਲੇ ਦਾ ਪਾਣੀ ਜਮਨਾ ਜਾਂਦਾ, ਜਮਨਾ ਝੋਲਾ ਹਵਾ ਚਲਿਆ ਜਾਂਦਾ, ਉੱਥੇ ਕਾਹਦੇ ਪਵਿੱਤਰ ਮੰਨਦੇ ਨੇ? ਫਿਰੇ ਉਹਨੂੰ ਧੋਇਆ ਜਾਂਦਾ, ਪਵਿੱਤਰ ਹੋ ਜਾਂਦਾ। ਇਹ ਇੱਥੇ ਦਿੱਲੀ ਚ ਗੰਦਾ, ਉੱਥੇ ਜਾ ਕੇ ਫਿਰ ਇੱਥੋਂ ਬਾਲਟੀ ਭਰ ਕੇ ਉੱਥੇ ਅਲੱਗ ਲਿਜਾ ਕੇ ਪੀ ਕੇ ਦਿਖਾਉਣ। ਸਿਰਫ ਮਿਲ ਜਾਂਦਾ ਗੰਗਾ ਚ ਤਾਂ ਹੁੰਦਾ, ਮਿਲਿਆ ਹੋਇਆ ਕਰਕੇ ਹੈ। ਅਲੱਗ ਲਿਜਾ ਕੇ ਲਾਵਾ ਲੈਜਣ ਦੇਖਾ ਭਲਾ, ਉੱਥੇ ਕੋਈ ਇਹਨੂੰ ਪੁੱਛੂ ਬਰਾਬਰ ਗੰਗਾ ਦੇ? ਮਿਲੇ ਹੋਏ ਦੀ ਗੱਲ ਹੈ। ਜੋ ਵੀ ਲੀਨ ਹੋ ਗਿਆ ਉਹਦੀ ਆਪਣੀ ਹੋਂਦ ਖਤਮ ਹੋ ਗਈ। ਜਿੰਨਾ ਚਿਰ ਇਸ ਪੁਆਇੰਟ ਨੂੰ ਨਹੀਂ ਸਮਝਦੇ ਉਹਨਾਂ ਚਿਰ ਇਹ ਝਗੜੇ ਨਹੀਂ ਮੁੱਕਣੇ ਇਹਨਾਂ ਦੇ। ਮੂਰਖਾਂ ਦੇ ਝਗੜੇ ਪਾਏ ਨੇ, ਮੂਰਖ ਨੇ। ਸਮਝਦਾਰਾਂ ਦਾ ਕੋਈ ਝਗੜਾ ਨਹੀਂ ਹੈ, ਗੁਰਮੁਖਾਂ ਦਾ ਕੋਈ ਝਗੜਾ ਨਹੀਂ ਹੈ, ਉਹਨੂੰ ਤਾਂ ਸਮਝ ਹੈ ਬਾਣੀ ਦੀ। ਜਿਹਨਾਂ ਨੇ ਦੁਕਾਨਾਂ ਚਲਾਉਣੀਆਂ ਨੇ ਨਾਨਕ ਦੇ ਨਾਂ 'ਤੇ, ਉਹਨਾਂ ਨੇ ਰਵਿਦਾਸ ਦੇ ਨਾਂ 'ਤੇ ਚਲਾਉਣੀ ਹੈ। ਝਗੜੇ ਤਾਂ ਉਹਨਾਂ ਦੇ ਨੇ, ਦੁਕਾਨਦਾਰਾਂ ਦੇ। ਉਹ ਕਹਿੰਦੇ ਨੇ ਕਬੀਰ ਕਬੀਰ ਕੀ ਕਹਿੰਦਾ, ਸੋ ਕਬੀਰ ਰਾਮਾ ਹੋਏ। ਕਬੀਰ ਕਿੱਥੋਂ ਰਹਿ ਗਿਆ ਹੁਣ? ਕਬੀਰ ਤੋਂ ਕੀ ਭਾਲਦੇ ਤੁਸੀਂ? ਅਸੀਂ ਨਾਨਕ ਤੋਂ ਕੀ ਭਾਲਦੇ ਹਾਂ? ਗੱਲ ਕਰੋ ਗੁਰੂ ਦੀ। ਗੁਰੂ ਇੱਕ ਹੈ ਸਭ ਦਾ ਆਦਾਨ ਤੇ ਇੱਕ ਹੈ ਅਵਤਾਰਾ। ਉਹ ਗਿਆਨ ਗੁਰੂ ਦੀ ਗੱਲ ਕਰੋ, ਗਿਆਨ ਗੁਰੂ ਹੈ ਸਾਰੇ ਹੀ ਨੇ ਇਹਦੇ ਵਿੱਚ। ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹੀ ਗੁਰੂ ਹੈ। ਗ੍ਰੰਥ ਗੁਰੂ ਨਹੀਂ ਹੈ, ਗਿਆਨ ਗੁਰੂ ਹੈ। ਗ੍ਰੰਥ ਨੂੰ ਗੁਰੂ ਕਿਤੇ ਨਹੀਂ ਕਿਹਾ ਹੋਇਆ। ਗੁਰਬਾਣੀ ਜੀ ਉਹ ਲਿਖਿਆ ਹੋਇਆ, ਜਦ ਉਹ ਤੇ ਜਰਾ ਵੀ ਅਸੀਂ ਥੱਲੇ ਚਲੇ ਗਏ, ਜਦੋਂ ਸਾਡੇ ਖਤੇ ਡੂੰਘੀ ਖੜਚ ਗਿਰ ਜਾਣਾ, ਐਸੀ ਖੜਚ ਗਿਰ ਜਾਣਾ, ਉਹ ਤਾਂ ਲੱਭਣਾ ਹੀ ਕੱਖ ਨਹੀਂ ਤੁਹਾਨੂੰ। ਗਿਆਨ ਗੁਰੂ ਹੈ ਤਾਂ, ਜੇ ਤਾਂ ਮਿਲ ਗਿਆ ਗਿਆਨ ਸਹੀ ਸਲਾਮਤ, ਫਿਰ ਤਾਂ ਚਾਨਣ ਹੋ ਜਾਣਾ, ਹਨੇਰਾ ਚੱਕਿਆ ਜਾਣਾ, ਤੇ ਨਹੀਂ ਆ ਲੜਾਈਆਂ ਪੜਾਈਆਂ ਹੈਗੀਆਂ ਨੇ, ਵਧੀ ਜਾਣਗੀਆਂ। ਹੋਰ ਲੜਾਈਆਂ ਹੋਰ ਕਾਹਦੀਆਂ ਨੇ? ਅਗਿਆਨਤਾ ਦੀਆਂ ਲੜਾਈਆਂ ਨੇ। ਜਿਹਨੇ ਸਮਝ ਲਈ ਬਾਣੀ, ਉਹਦਾ ਝਗੜਾ ਰਹਿ ਗਿਆ, ਫਿਰ ਉਹਦੇ ਅੱਗੇ ਮੇਰੇ ਝਗੜਾ। ਭਗਤਾਂ ਦਾ ਝਗੜਾ ਹੀ ਨਹੀਂ ਹੈ ਕਿਸੇ ਦਾ, ਗੁਰਮੁਖਾਂ ਦਾ ਝਗੜਾ ਹੀ ਨਹੀਂ ਕਿਸੇ ਨਾਲ। ਝਗੜਾ ਮਟਾਓ ਕੌਣ? ਜੇ ਝਗੜਾ ਗੁਰਮੁਖ ਕਰਨ ਲੱਗ ਗਏ ਤਾਂ ਉਹਨਾਂ ਦਾ ਫੈਸਲਾ ਕੌਣ ਕਰੋ? ਦੁਨੀਆਂ 'ਤੇ ਤਾਂ ਝਗੜਾ ਕਰਨ ਵਾਲੇ ਸਾਰੇ, ਮਟਾਉਣ ਵਾਲਾ ਇੱਕੋ ਹੀ ਹੈ, ਨਾਨਕ ਮਟਾ ਰਿਹਾ ਝਗੜਾ। ਹਿੰਦੂ ਵੀ ਨੇ, ਮੁਸਲਮਾਨ ਵੀ ਹੈ, ਇੱਕ ਜਗ੍ਹਾ ਆ ਗਏ। ਮੀਆਂ ਮੀਰ ਨਿਉਂ ਰੱਖ ਰਿਹਾ ਇੱਕ ਮੰਦਿਰ ਦੀ, ਇੱਕ ਜਗ੍ਹਾ ਦੀ। ਉਹਦੇ ਦਸਖਤ ਕਰਾ ਲਏ ਵੀ ਹਾਂ ਇਹ ਠੀਕ ਹੈ, ਛੋਟੀ ਗੱਲ ਸੀ ਕੋਈ? ਇਹਦੇ ਵਿੱਚ ਆਪ ਰੱਖ ਨਹੀਂ ਸਕਦੇ, ਉੱਥੇ ਰਖਾਈ ਹੈ। ਨਾਲ ਤਾਂ ਦੁਨਿਆਵੀ ਕੰਮ ਸੀ ਇਹ, ਇੱਕ ਹਾਲਤ ਦੀ ਨਿਉਂ ਰਖਾਉਣੀ ਦੁਨਿਆਵੀ ਕੰਮ ਸੀ, ਉੱਥੇ ਕਰਾ ਲਿਆ, ਆਪ ਨਹੀਂ ਰੱਖਿਆ। ਸੰਸਾਰੀ ਕੰਮ ਸੀ ਇਹ। ਇਹਨਾਂ ਨੂੰ ਇਹ ਪਤਾ ਵੀ ਗੁਰੂ ਨੇ ਨਿਉਂ ਹੀ ਨਹੀਂ ਰੱਖੀ ਆਪ, ਤੁਸੀਂ ਉਹਨੂੰ ਮਹੱਤਤਾ ਦੇਣ ਜਾਂਦੇ ਹੋ। ਕੋਈ ਤਾਂ ਨਿਉਂ ਨਹੀਂ ਰੱਖੀ ਉਹਨਾਂ ਨੇ, ਆਪ ਰਖਾਈ ਕਿਸੇ ਹੋਰ 'ਤੇ। ਪਤਾ ਸੀ ਵੀ ਜੇ ਮੈਂ ਨਿਉਂ ਰੱਖਤੀ, ਮੈਂ ਉਹ ਜਿਹੜਾ ਹੈ ਨਾ ਮਾਇਆ ਦੀ ਕਲਾਸ 'ਚ, ਗੁਰਮੁਖ ਨਹੀਂ ਰੱਖਦੇ ਹੁੰਦੇ ਇਹ ਕੰਮ ਕਰਦੇ। ਉਹਨਾਂ ਨੂੰ ਕੀ ਪਤਾ ਵੀ ਨਿਉਂ ਕਿਉਂ ਨਹੀਂ ਰੱਖੀ, ਇਹ ਜਾਣ ਕਿਉਂ ਨਹੀਂ ਰੱਖੀ? ਉਹ ਇੱਦੋਂ ਘਟੀਆ ਬੰਦਿਆਂ ਦਾ ਕੰਮ, ਅਜੇ ਥੱਲੇ ਦੀ ਕਲਾਸ 'ਚ ਖੜਾ ਸੀ ਮੈਂ। ਫਿਰ ਉਹ ਤੁਹਾਡੇ ਉੱਤੋਂ ਸਰਟੀਫਾਈ ਕਰਾ ਲਿਆ, ਮੀਆਂ ਮੀਰ ਟੌਪ 'ਤੇ ਸੀ ਮੁਸਲਮਾਨਾਂ 'ਚ। ਕਹਿਣਗੇ ਭਾਈ ਮੀਆਂ ਮੀਰ ਨੇ ਗੁਰਬਾਣੀ ਨੂੰ ਮਾਨਤਾ ਦਿੱਤੀ ਹੈ, ਉਹਨੇ ਉਹਦੇ ਨਿਉਂ ਰਖਾਈ ਹੈ। ਲੋਕਾਂ ਵਾਂਗ ਤਾਂ ਵਡਿਆਈ ਹੈ ਨਿਉਂ ਰਖਾਉਣ ਦੀ, ਲੋਕਾਂ ਵਾਂਗ ਤਾਂ ਵਡਿਆਈ ਹੈ, ਦੁਨੀਆਂ ਦੀ ਵਡਿਆਈ ਹੈ, ਪਰ ਇਹ ਦੁਨੀਆਂ ਦੀ ਵਡਿਆਈ ਹੈ, ਨਿਉਂ ਰੱਖਣੀ ਆ ਰਖਾਉਣੀ। ਅਜਾ ਦੁਨੀਆਂ ਦੀ ਵਡਿਆਈ ਤਾਂ ਉੱਤੇ ਨਹੀਂ ਉੱਠੇ, ਦੁਨੀਆਂ ਦੀ ਵਡਿਆਈ ਹੈ। ਪੰਜ ਸੱਤ ਯੂਪੀਆਂ ਦੇ ਵਿੱਚ ਇਹਨੂੰ ਗਿਣ ਲੈਣਾ, ਤਾਜ ਮਹਿਲ ਦੇ ਬਰਾਬਰ ਗਿਣ ਲਿਆ ਤੁਸੀਂ ਇਹਨੂੰ, ਮੱਤ ਮਾਰੀ ਹੋਈ ਹੈ ਇਹਨਾਂ ਦੀ, ਤਾਜ ਮਹਿਲ ਦੇ ਬਰਾਬਰ। ਬਾਣੀ ਜਿਹੜੀ ਕੰਨਾਂ ਨਾਲ ਸੁਣੀ ਜਿਹੜੀ ਕੰਨਾਂ ਨਾਲ ਸੁਣੀ ਜਾਂਦੀ ਹੈ ਚੀਜ਼, ਉਹੀ ਮੂੰਹ ਨਾਲ ਬੋਲੀ ਜਾ ਸਕਦੀ, ਜਿਹੜੀ ਕੰਨਾਂ ਨਾਲ ਸੁਣੀ ਜਾ ਸਕਦੀ ਹੈ ਉਹੀ ਹੱਥਾਂ ਨਾਲ ਲਿਖੀ ਜਾ ਸਕਦੀ ਹੈ। ਜਿਹੜੀ ਬਣਿਆ ਗੱਲਾਂ ਤੇ ਸੁਣਨ ਵਾਲੀ ਹੈ ਉਹਨੂੰ ਅੱਖਰਾਂ ਚ ਲਿਖਿਆ ਨਹੀਂ ਜਾ ਸਕਦਾ।